ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਨਾਵਹੁ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਜਮਦਰ ਬੱਦੇ ਮਾਰੀ ਹੈ ਬਹੁਤੀ ਮਿਲੈ ਸਜਾਏ ਨਾਨਕ ਨਾਵਹੁ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਜਮਦਰ ਬੱਦੇ ਮਾਰੀ ਹੈ ਬਹੁਤੀ ਮਿਲੈ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਰਿਸ਼ਨਾ ਕਦੇ ਨਾ ਬੁਝਈ ਡੁੱਬਦਾ ਹੋਏ ਖਵਾਰ ਮੂੰਹ ਕਾਲੇ ਤਿੰਨਾ ਨਿੰਦਕਾਂ ਤਿਤ ਸੱਚੇ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ ਤਿਨ੍ਹਾਂ ਇੱਕ ਸਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵਦੇ ਜਿਨ ਧੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੇ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਰਨ ਤਪਰਸਕ ਅਥ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰਸਕ ਅਥ ਹੱਥ ਲਗੈ ਗੁਰ ਅਮਰ ਪੈ ਜਿਹੀ ਤਾਂ ਪਰਸਕ ਅਥ ਜਿਹੀ ਗੁਰ ਅਮਰ ਪਣਿਜੈ ਨੈਣ ਤਾਂ ਪਰਸਕ ਅਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰਸਕ ਅਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਅਤ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਅਤ ਸੋ ਸਿਰ ਜਲਪ ਭਣੈ ਜੋ ਸਿਰ ਨਿਵੇਂ ਗੁਰ ਅਮਰ ਨਿਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ ਗੁਰ ਅਮਰਦਾਸ ਪਰਸੀਐ ਅਭਉ ਲਭੈ ਗਉ ਚੁਕੈ ਇਕ ਬਿਨ ਦੁਗਣ ਜੋ ਤਉ ਰਹਿ ਜਾ ਸੁਮੰਤ੍ਰ ਮਨ ਵੈ ਲਹਿ ਜਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਜਿਠੈ ਮਿਲੈ ਕਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਯਾਵੈ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਿਜਨ ਭਲ ਉਨਾ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਗੁਰੂ ਪਿਆਰ ਵਾਲੀਆਂ ਸੰਗਤਾਂ ਗੁਰੂ ਕੇ ਪਾਵਨ ਸ਼ਬਦ ਦੀ ਵਿਚਾਰ ਸ਼ਰਵਣ ਕਰਨ ਵਾਸਤੇ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਲਿਹਾਰ ਬਲਿਹਾਰ ਆਪ ਜੀ ਦੀ ਇਸ ਫਤਿਹ ਉਚਾਰਨ ਤੋਂ ਇਹ ਅਨੁਭਵ ਹੁੰਦਾ ਹੈ ਕਿ ਆਪ ਪੂਰੀ ਇਕਾਗਰਤਾ ਨਾਲ ਗੁਰੂ ਮਹਾਰਾਜ ਦੇ ਪਾਵਨ ਹੁਕਮ ਦੀ ਵਿਚਾਰ ਸੁਣਨ ਲਈ ਤਿਆਰ ਹੋ ਔਰ ਸੁਣਨ ਦਾ ਲਾਭ ਕੀ ਹੋਵੇਗਾ ਕਿ ਸਾਨੂੰ ਜੀਵਨ ਜਾਂਚ ਮਿਲੇਗੀ ਜਦੋਂ ਮੈਂ ਗੁਰੂ ਪਾਤਸ਼ਾਹ ਜੀ ਦੇ ਅੱਜ ਦੇ ਪਾਵਨ ਹੁਕਮ ਦਾ ਪਾਠ ਸੁਣਿਆ ਤਾਂ ਉਸ ਸਮੇਂ ਤੋਂ ਹੀ ਮਨ ਵਿੱਚ ਕਈ ਵਲਵਲੇ ਕਈ ਵਿਚਾਰ ਕਈ ਫੁਰਨੇ ਮੇਰੀ ਗੁਰੂ ਸੰਗਤ ਨਾਲ ਇਹ ਗੱਲਾਂ ਅੱਜ ਸਾਂਝੀਆਂ ਕਰਨੀਆਂ ਹਨ, ਉਪਜਦੇ ਰਹੇ। ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੌਖੇ ਤੋਂ ਸੌਖੇ ਤਰੀਕੇ ਨਾਲ ਸਾਨੂੰ ਮਨੁੱਖਾ ਜੀਵਨ ਦੀ ਸਫਲਤਾ ਲਈ ਅਤੇ ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜਨ ਵਾਸਤੇ ਪ੍ਰੇਰਨਾ ਕੀਤੀ। ਕਮਾਲ ਦੀ ਗੱਲ ਇਹ ਹੈ ਕਿ ਤਸਵੀਰ ਦੇ ਦੋਵੇਂ ਪਾਸੇ ਵਿਖਾਏ ਨੇ ਬਈ ਆਹ ਰਸਤੇ ਹਨ ਦੋ, ਇੱਕ ਹੈ ਨੇਕੀ ਦਾ ਰਸਤਾ, ਇੱਕ ਹੈ ਬਦੀ ਦਾ ਰਸਤਾ, ਇੱਕ ਹੈ ਪਰਮੇਸ਼ੁਰ ਦੇ ਸਿਮਰਨ ਦਾ ਰਸਤਾ, ਇੱਕ ਹੈ ਉਸ ਤੋਂ ਬੇਮੁੱਖ ਹੋਣ ਦਾ ਰਸਤਾ। ਇਹ ਹੁਣ ਅਸੀਂ ਸੋਚਣਾ ਅਤੇ ਨਿਰਣਾ ਕਰਨਾ ਵੀ ਕਿਹੜੇ ਰਸਤੇ ਨੂੰ ਅਖਤਿਆਰ ਕਰਨ। ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਹੁਕਮ ਦੇ ਅੰਦਰ ਗੱਲ ਇੱਥੋਂ ਆਰੰਭ ਕੀਤੀ ਹੈ, ਨਾਨਕ ਨਾਵੋਂ ਕੁੱਥਿਆਂ। ਇਹ ਕੁੱਥਿਆਂ ਦਾ ਮਤਲਬ ਹੈ ਘੁਸ ਗਿਆ, ਖੁੰਜ ਗਿਆ, ਨਾਮ ਦਾ ਪੱਲਾ ਛੱਡ ਗਿਆ। ਛੱਡਣ ਵਾਲੇ ਦਾ ਕੀ ਅਸਰ ਹੁੰਦਾ? ਹਲਤ ਪਲਤ ਸਭ ਜਾਏ। ਕਿਉਂਕਿ ਜਿਉਂ ਜਿਉਂ ਸੰਗਤ ਵਿੱਚ ਵਿਚਰੀਦਾ ਹੈ ਅਤੇ ਸੰਗਤ ਦੇ ਖਿਆਲ ਵਿਚਾਰ ਵੀ ਸੁਣਨ ਦਾ ਮੌਕਾ ਬਣਦਾ। ਅੱਜ ਤੋਂ 50-60 ਸਾਲ ਪਹਿਲਾਂ ਜਿਸ ਤਰ੍ਹਾਂ ਦੀਆਂ ਸੰਗਤਾਂ ਸਰੋਤੇ ਅਤੇ ਸ਼ਰਧਾਵਾਨ ਸਿੱਖ ਸਨ, ਅੱਜ ਉਹਦੇ ਵਿੱਚ ਕੁਝ ਘਟੀ ਹੈ, ਕਮੀ ਆਈ। ਤੁਸੀਂ ਆਖੋਗੇ ਹੈ ਹਾਂ ਹਾਂ, ਪੁਰਾਤਨ ਗੁਰਸਿੱਖ ਆਪ ਗੁਰਬਾਣੀ ਦਾ ਪਾਠ ਕਰਦੇ ਸਨ। ਜੇ ਪਾਠ ਕਰਦੇ ਸਨ ਤਾਂ ਬਾਣੀ ਨਾਲ ਜੁੜੇ ਹੋਏ ਸਨ, ਅਤੇ ਜਿਹੜਾ ਭਾਈ ਗੁਰੂ ਦੇ ਸਬਕ ਨੂੰ ਯਾਦ ਕਰਦਾ, ਪੜ੍ਹਦਾ, ਹੋਮਵਰਕ ਕਰਦਾ, ਉਹ ਨਾ ਪੜ੍ਹਨ ਵਾਲਿਆਂ ਨਾਲੋਂ ਕੁਝ ਅੱਗੇ ਲੰਘ ਜਾਂਦਾ, ਅਤੇ ਜਿਹੜੇ ਹੁਣ ਪੜ੍ਹਦੇ ਹੀ ਨਹੀਂ, ਜਿਹੜੇ ਬਾਣੀ ਤੋਂ ਦੂਰ ਦੂਰ ਰਹਿੰਦੇ ਨੇ, ਉਹਨਾਂ ਨੂੰ ਫਿਰ ਕਈ ਤਰ੍ਹਾਂ ਦੇ ਸਵਾਲ ਉਪਜਦੇ। ਤੁਸੀਂ ਆਖੋਗੇ ਕਿਸ ਤਰ੍ਹਾਂ ਦੇ ਸਵਾਲ? ਉਹ ਅਧਵਾਟੇ ਰਹਿ ਜਾਂਦੇ ਨੇ। ਅੱਜ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਨਮਸਕਾਰ ਕਰਕੇ ਪਰਿਕਰਮਾ ਵਿੱਚ ਜਾਂਦੇ ਹਾਂ, ਮੇਰੇ ਨਿਕਟਵਰਤੀ ਸਾਥੀ ਗੁਰਸਿੱਖ ਭਾਈ ਗੁਰਮੇਜ ਸਿੰਘ ਕਹਿਣ ਲੱਗੇ, ਜੀ ਆਹ ਜਿਹੜੀ ਗੱਲ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵੇ, ਉਹ ਇੱਥੇ ਤੱਕ ਪੜ੍ਹ ਰਹੇ ਸਨ ਅਤੇ ਇਹਦੇ ਵਿੱਚ ਹੀ ਉਲਝੇ ਪਏ ਸਨ। ਮੇਰੀ ਆਦਤ ਹੈ ਆਪ ਵੀ ਉਲਝਣ ਵਿੱਚੋਂ ਨਿਕਲੋ ਅਤੇ ਦੂਜਿਆਂ ਨੂੰ ਵੀ ਉਲਝਣ ਵਿੱਚੋਂ ਕੱਢੋ। ਮੈਂ ਕਿਹਾ ਭਾਈ ਸਾਹਿਬ ਇਸ ਤਰ੍ਹਾਂ ਦੀ ਬੇਇਨਸਾਫੀ ਨਾ ਕਰੋ, ਜਿਹੜੀ ਗੱਲ ਗੁਰੂ ਪਾਤਸ਼ਾਹ ਸਮਝਾਉਣੀ ਚਾਹੁੰਦੇ ਨੇ ਉਹਦੇ ਤੁਸੀਂ ਪੜ੍ਹ ਨਹੀਂ ਰਹੇ। ਅੰਨ ਨੂੰ ਦੇਵਤਾ ਤਾਂ ਅਸੀਂ ਕਹਿ ਲਿਆ ਅਤੇ ਮੰਨ ਲਿਆ, ਪਾਣੀ ਨੂੰ ਦੇਵਤਾ ਕਹਿ ਲਿਆ ਅਤੇ ਮੰਨ ਲਿਆ, ਬਸੰਤ ਨੂੰ ਦੇਵਤਾ ਕਹਿ ਲਿਆ ਅਤੇ ਮੰਨ ਲਿਆ, ਅਤੇ ਉਹਦੇ ਵਿੱਚ ਫਿਰ ਘਿਓ ਪਾ ਕੇ ਤਾਂ ਹੋਆ ਪਾਕ ਪਵਿੱਤਰ, ਪਵਿੱਤਰ ਰਸੋਈ ਤਿਆਰ ਹੋ ਗਈ। ਪਰ ਅਗਲੀ ਗੱਲ ਵੀ ਪੜ੍ਹੀਏ ਨਾ, ਪਾਤਸ਼ਾਹ ਕਹਿੰਦੇ ਨੇ ਸਾਰੀਆਂ ਚੀਜ਼ਾਂ 'ਤੇ ਤੁਸੀਂ ਪਵਿੱਤਰ ਅਤੇ ਦੇਵਤੇ ਮੰਨਦੇ ਹੋ, ਪਰ ਜੇ ਕਿਸੇ ਨੇ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ ਤਾਂ ਇਹਨਾਂ ਸਾਰੀਆਂ ਪਵਿੱਤਰ ਚੀਜ਼ਾਂ ਨੂੰ ਅਪਵਿੱਤਰ ਕਰਨ ਦਾ ਦੋਸ਼ੀ ਬਣ ਗਿਆ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਅੱਗੇ ਪਾਤਸ਼ਾਹ ਨੇ ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਏ, ਨਾਨਕ ਹੰਸਾਂ ਆਦਮੀ ਬੱਧੇ ਜਮ ਪੁਰ ਜਾਏ। ਓਏ ਦੇਵਤੇ ਮੰਨਣ ਅਤੇ ਦੇਵਤੇ ਕਹਿਣ ਵਾਲਿਓ, ਜੇ ਤੁਸੀਂ ਆਪਣੀ ਰਸਨਾ ਤੋਂ ਪਰਮਾਤਮਾ ਦਾ ਪਵਿੱਤਰ ਨਾਮ ਨਹੀਂ ਜਪਦੇ, ਤੁਸੀਂ ਤਾਂ ਉਹਨਾਂ ਦੇਵਤਿਆਂ ਨੂੰ ਵੀ ਅਪਵਿੱਤਰ ਕਰ ਦਿੱਤਾ। ਹੁਣ ਅਗਲਾ ਸਵਾਲ ਉਹਨੇ ਕਰਤਾ, ਜੀ ਫਿਰ ਖਾਣਾ ਨਹੀਂ ਚਾਹੀਦਾ? ਨਹੀਂ ਨਹੀਂ, ਖਾਣਾ ਅਤੇ ਨਾਮ ਜਪਣ ਵਾਲੇ ਵੀ ਖਾਂਦੇ ਹਨ ਅਤੇ ਨਾਮ ਨਾ ਜਪਣ ਵਾਲੇ ਵੀ ਖਾਂਦੇ ਹਨ। ਪਾਤਸ਼ਾਹ ਕਹਿਣਾ ਕੀ ਚਾਹੁੰਦੇ ਨੇ, ਜੇ ਖਾਧਾ ਹੈ ਤੇ ਉਸ ਖਾਧੇ ਨੂੰ ਪਵਿੱਤਰ ਵੀ ਕਰੋ। ਉਸ ਖਾਧੇ ਦੇ ਖਾਣ ਤੋਂ ਬਾਅਦ ਜਿਹੜਾ ਕੰਮ ਕਰਨ ਲਈ ਆਇਓ ਉਹ ਵੀ ਕਰੋ, ਕਿਉਂਕਿ ਪਾਤਸ਼ਾਹ ਨੇ ਜੀਵਨ ਦੇ ਦੋਵੇਂ ਪੱਖ ਸਮਝਾਏ ਨੇ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਤ ਕੁਟੁੰਬ ਸਹਿਤ ਸਿਉਂ, ਜਿੱਤ ਹੁਣ ਖਸਮ ਨਾ ਪਾਇਆ। ਸਹੁੰ ਤੇ ਲਿਆ, ਖਾ ਤੇ ਲਿਆ, ਪਹਿਣ ਤੇ ਲਿਆ, ਪਰ ਜੇ ਅਸਲ ਕੰਮ ਨਹੀਂ ਕੀਤਾ ਤੇ ਫਿਰ ਤ੍ਰਿਗ ਸ਼ਬਦ ਜਿਹੜਾ ਨਾ, ਇਹਨੂੰ ਇੱਕ ਵਾਰੀ ਨਹੀਂ ਲੱਖ ਵਾਰੀ ਲਾਨਤ ਕਹਿਣੀ ਹੋਵੇ ਤਾਂ ਉਹਨੂੰ ਇੱਕ ਵਾਰੀ ਤ੍ਰਿਗ ਕਹਿ ਦਿਓ। ਤਾਂ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨੁੱਖ ਸੰਸਾਰ ਵਿੱਚ ਆਏ ਤੇ ਜ਼ਰੂਰ ਖਾਧਾ ਪੀਤਾ ਪਹਿਨਿਆ ਵੀ ਜ਼ਰੂਰ, ਪਰ ਪਰਮੇਸ਼ੁਰ ਵਾਲੇ ਨਾਮ ਤੋਂ ਘੁਸ ਗਏ, ਉਹਨਾਂ ਦਾ ਹਸ਼ਰ ਕੀ ਹੋਵੇਗਾ। ਨਾਨਕ ਨਾਮੋ ਕੁੱਥੇ ਆ, ਹਾਲਤ ਪਲਤ ਸਭ ਜਾਏ। ਹੁਣ ਅੱਜ ਦਾ ਪੜ੍ਹਿਆ ਲਿਖਿਆ ਮਨੁੱਖ, ਨੌਜਵਾਨ ਬੱਚੇ ਇਹ ਸਵਾਲ ਕਰਨ ਲੱਗ ਪਏ ਨੇ, ਇਹ ਜੀ ਹਾਲਤ ਪਲਤ ਕੋਈ ਹੁੰਦਾ ਹੈਗਾ? ਉਹ ਭਾਈ ਗੁਰੂ 'ਤੇ ਭਰੋਸਾ ਕਰੋ, ਗੁਰੂ 'ਤੇ ਵਿਸ਼ਵਾਸ ਕਰੋ। ਗੁਰੂ ਪਾਤਸ਼ਾਹ ਜੇ ਲਿਖ ਰਹੇ ਨੇ ਤਾਂ ਉਹਨਾਂ ਦਾ ਕੋਈ ਮਕਸਦ ਹੈ, ਕੋਈ ਭਾਵ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸਾਰੇ ਧਰਮ ਗ੍ਰੰਥਾਂ ਦੇ ਅੰਦਰ ਲੋਕ ਪਰਲੋਕ, ਈਹਾਂ ਊਹਾਂ, ਇੱਥੇ ਉੱਥੇ ਅੱਗੇ ਪਾਛੇ, ਇਹ ਅੱਖਰ ਆਉਂਦੇ ਨੇ, ਜਿਹਦਾ ਮਤਲਬ ਹੈ ਜਿਹਨਾਂ ਦਾ ਇਹ ਜੀਵਨ ਵਿਗੜ ਗਿਆ ਉਹਨਾਂ ਦਾ ਅੱਗੇ ਵੀ ਨੁਕਸਾਨ ਹੋ ਗਿਆ। ਅਸੀਂ ਪਹਿਲਾਂ ਅੱਗੇ ਵਾਲੀ ਗੱਲ ਕਰਦੇ, ਅਤੇ ਬਹੁਤੇ ਇਹੋ ਜਿਹੇ ਨੇ ਜਿਹੜੇ ਆਉਂਦੇ ਨੇ, ਖਾਓ ਪੀਓ ਕਰੋ ਆਨੰਦ, ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਉਹ ਇੱਥੇ ਟਿਕੇ ਹੋਏ ਨੇ। ਪਰ ਗੁਰੂ ਪਾਤਸ਼ਾਹ ਅਤੇ ਪਰਉਪਕਾਰੀ ਨੇ ਉਹ ਸਾਨੂੰ ਸੁੱਤਿਆਂ ਨੂੰ ਜਗਾਉਂਦੇ ਨੇ। ਉਹ ਇਹ ਨਹੀਂ ਕਹਿੰਦੇ ਤੁਸੀਂ ਖਾਓ ਨਾ, ਇਹ ਨਹੀਂ ਕਹਿੰਦੇ ਤੁਸੀਂ ਪਹਿਨੋ ਨਾ, ਇਹ ਨਹੀਂ ਕਹਿੰਦੇ ਤੁਸੀਂ ਪਰਿਵਾਰ ਵਿੱਚ ਨਾ ਰਹੋ, ਪਰ ਜਿਹੜਾ ਅਸਲ ਕੰਮ ਹੈ ਉਹ ਵੀ ਕਰੋ। ਉਹ ਕੰਮ ਕੀ ਹੈ? ਅਵਰ ਕਾਜ ਤੇਰੇ ਕਿਤੇ ਨਕਾਮ, ਅਵਰ ਕਾਜ ਤੇਰੇ ਕਿਤੇ ਨਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਗਤ ਜਨਾਂ ਨੇ ਵੀ ਕਿਹਾ, ਫਾਸਣ ਕੀ ਬਿਦ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ। ਫਸਣ ਦੀ ਜੁਗਤੀ ਤੇ ਸਾਰਿਆਂ ਨੂੰ ਆਉਂਦੀ, ਫਸਣ ਦਾ ਯਤਨ ਤੇ ਸਭ ਕਰ ਰਹੇ ਨੇ, ਪਰ ਛੁੱਟਣ ਦਾ ਯਤਨ ਕੋਈ ਨਹੀਂ ਕਰਦੇ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਭਾਈ ਨਾਨਕ ਨਾਮੋਂ ਕੁੱਥੇ ਆ। ਬੜੀ ਖੁਸ਼ੀ ਹੈ, ਜਦੋਂ ਤੋਂ ਬਾਣੀ ਦੀ ਵਿਚਾਰ ਸ਼ੁਰੂ ਹੋਈ ਹੈ ਨਾ, ਹੁਣ ਸਾਨੂੰ ਥੋੜ੍ਹੀ ਥੋੜ੍ਹੀ ਸਮਝ ਗੁਰੂ ਨੇ ਦੇਣ ਦਿੱਤੀ, ਭਾਈ ਨਾਨਕ 'ਤੇ ਰੁਕਣਾ ਹੈ। ਨਾਨਕ ਨਾਮੋਂ ਕੁੱਥਿਆਂ ਨਹੀਂ ਕਹਿਣਾ, ਨਾਨਕ ਜੀ ਫਰਮਾਉਂਦੇ ਹਨ ਨਾਮੋਂ ਕੁੱਥੇ ਆ। ਜਿਹੜੇ ਨਾਮ ਤੋਂ ਘੁਸ ਗਏ ਨੇ, ਜਿਹੜੇ ਨਾਮ ਤੋਂ ਖੁੰਝ ਗਏ ਨੇ, ਜਿਹੜੇ ਆਏ ਤੇ ਜ਼ਰੂਰ ਨੇ ਜਗਤ ਵਿੱਚ, ਆਮਨ ਆਏ ਜਗਤ ਮੈਂ ਬਿਨ ਬੂਝੇ ਪਸ ਢੋਰ। ਬਿਨਾਂ ਇਹ ਸਮਝੇ ਤੋਂ ਅਸੀਂ ਕਿਉਂ ਆਏ ਹਾਂ, ਕਾਹਦੇ ਲਈ ਆਏ ਹਾਂ? ਉਹ ਪਸ਼ੂਆਂ ਅਤੇ ਢੋਰਾਂ ਵਰਗਾ ਜੀਵਨ ਜੀ ਰਹੇ ਨੇ। ਪਸ਼ੂ ਵੀ ਸਵੇਰੇ ਪੱਠੇ ਖਾਂਦੇ ਨੇ, ਜੋ ਵੀ ਤੁਸੀਂ ਦਾਣਾ ਤੂੜੀ ਉਹਨਾਂ ਨੂੰ ਪਾਉਂਦੇ ਉਹ ਖਾ ਲੈਂਦੇ ਨੇ, ਫਿਰ ਸਾਰਾ ਦਿਨ ਉਹ ਗੱਡੇ ਅੱਗੇ ਜੁੱਪ ਕੇ ਬੋਰੀਆਂ ਦਾ ਭਾਰ ਢੋਂਦੇ ਨੇ। ਇਹ ਗੱਲ ਕੋਈ ਬਹੁਤੀ ਸਮਝਣੀ ਔਖੀ ਨਹੀਂ, ਤੁਸੀਂ ਸਮਝ ਰਹੇ। ਪਰ ਜਿਹੜੇ ਬੰਦੇ ਵੀ ਸਵੇਰੇ ਉੱਠ ਕੇ ਚੰਗਾ ਚੋਖਾ ਖਾਂਦੇ ਨੇ, ਮਨ ਭਾਉਂਦੇ, ਬ੍ਰੇਕਫਾਸਟ ਕਰਦੇ ਨੇ, ਮੈਨੂੰ ਆਹ ਚਾਹੀਦਾ ਉਹ ਚਾਹੀਦਾ, ਪਰ ਸਾਰਾ ਦਿਨ ਹਾ ਹਾ ਹੂ ਹੂ ਕਰਕੇ ਆਪਣਾ ਜੀਵਨ ਬਤੀਤ ਕਰ ਦਿੰਦੇ ਨੇ, ਉਹ ਫਿਰ ਉਹਨਾਂ ਪਸ਼ੂਆਂ ਢੋਰਾਂ ਵਰਗੇ ਨਹੀਂ ਤੇ ਹੋਰ ਕੀ ਹਨ? ਉਹਨਾਂ ਨੇ ਆਪਣਾ ਹਾਲਤ ਪਲਤ ਗਵਾ ਲਿਆ, ਭਾਵ ਉਹਨਾਂ ਨੂੰ ਇਹ ਚੇਤਾ ਹੀ ਨਹੀਂ ਕਿ ਅਸੀਂ ਸੰਸਾਰ ਵਿੱਚ ਆਏ ਕਿਉਂ ਸਾਂ। ਲਓ ਇਹ ਪਹਿਲੀ ਪੰਕਤੀ ਹੈ ਜਿਸ ਵਿੱਚ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਾਵੋ ਕੁੱਥਿਆਂ ਹਲਤ ਪਲਤ ਸਭ ਜਾਏ। ਉਹਨਾਂ ਦਾ ਲੋਕ ਵੀ ਵਿਗੜ ਜਾਂਦਾ ਪਰ ਲੋਕ ਵੀ ਵਿਗੜ ਜਾਂਦਾ। ਇਹਦੇ ਉੱਤੇ ਆਪਾਂ ਮਨ ਟਕਾਈਏ, ਜੇ ਗੁਰੂ ਸਾਹਿਬ ਕਹਿ ਰਹੇ ਨੇ ਤੇ ਸਾਡੇ ਭਲੇ ਲਈ ਕਹਿ ਰਹੇ, ਸਾਡੇ ਹਿੱਤ ਲਈ ਕਹਿ ਰਹੇ ਨੇ। ਇਹ ਜਿਹੜਾ ਬਜ਼ੁਰਗਾਂ ਕੋਲ ਬੈਠਣਾ, ਚੰਗੇ ਬੰਦਿਆਂ ਕੋਲ ਬੈਠਣਾ, ਇਹਦਾ ਮਤਲਬ ਇਹੀ ਹੈ ਕਿ ਉੱਥੋਂ ਸਾਨੂੰ ਚੰਗੀ ਮਤ ਮਿਲਦੀ ਹੈ। ਇਸੇ ਲਈ ਗੁਰਦੇਵ ਕਹਿੰਦੇ ਨੇ ਉੱਤਮ ਸੰਗਤ ਉੱਤਮ ਹੋਵੇ, ਉੱਤਮ ਸੰਗਤ ਉੱਤਮ ਹੋਵੇ। ਗੁਣ ਕੋ ਤਾਵੈ ਅਵਗੁਣ ਧੋਵੈ, ਗੁਣ ਕੋ ਤਾਵੈ ਅਵਗੁਣ ਧੋਵੈ। ਧਾਵੈ ਦਾ ਮਤਲਬ ਹੈ ਯਤਨਸ਼ੀਲ ਹੋਣਾ। ਗੁਣਾਂ ਵਾਸਤੇ ਫਿਰ ਉਹ ਯਤਨਸ਼ੀਲ ਹੁੰਦੇ ਨੇ ਤੇ ਆਪਣੇ ਅੰਦਰੋਂ ਔਗੁਣ ਕੱਢਦੇ ਨੇ। ਇਸ ਲਈ ਗੁਰੂ ਪਾਤਸ਼ਾਹ ਦੀ ਸੰਗਤ ਵਿੱਚ ਆਉਣ ਦਾ ਇਹੋ ਹੀ ਫਾਇਦਾ ਹੈ ਭਾਈ। ਗੁਰੂ ਸਾਹਿਬ ਸਾਨੂੰ ਜੀਵਨ ਜਾਚ ਦੱਸਦੇ ਨੇ ਬਈ ਜਿਹੜੇ ਨਾਮ ਤੋਂ ਕੁੱਠ ਗਏ, ਖਾਣ ਵੇਲੇ ਖਾ ਵੀ ਲਿਆ, ਪੀਣ ਵੇਲੇ ਪੀਣ ਵੀ ਲਿਆ, ਸੌਣ ਵੇਲੇ ਸੌਂ ਵੀ ਲਿਆ, ਅਤੇ ਖਾਣਾ ਪੀਣਾ ਹੱਸਣਾ ਸੌਣਾ, ਖਾਣਾ ਪੀਣਾ ਹੱਸਣਾ ਸੌਣਾ। ਵਿਸਰ ਗਿਆ ਹੈ ਮਰਣਾ, ਵਿਸਰ ਗਿਆ ਹੈ ਮਰਣਾ, ਖਸਮ ਵਿਸਾਰ ਖੁਆਰੀ ਕੀਨੀ, ਖਸਮ ਵਿਸਾਰ ਖੁਆਰੀ ਕੀਨੀ। ਜਿਉਂ ਜਿਉਂ ਤੁਸੀਂ ਬਾਣੀ ਦਾ ਮਨ ਜੋੜ ਕੇ ਪਾਠ ਕਰੋਗੇ ਨਾ, ਫਿਰ ਤੁਹਾਨੂੰ ਆਪੇ ਸਮਝ ਆਉਣ ਲੱਗ ਪਏ, ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸਤਿਗੁਰੂ ਹੋਣ ਉੱਤੇ ਪੂਰਨ ਨਿਸ਼ਠਾ ਹੋ ਜਾਏਗਾ। ਇਹ ਨਾਲ ਦੀ ਨਾਲ ਦੋਵੇਂ ਗੱਲਾਂ ਸਮਝਾਈ ਜਾਂਦੇ ਨੇ। ਆਖਿਆ ਬੰਦੇ ਦੋ ਤਰ੍ਹਾਂ ਦੇ ਨੇ ਸੰਸਾਰ ਵਿੱਚ, ਇੱਕ ਉਹ ਹਨ ਜਿਹੜੇ ਪਾਪੀ ਕਰਮ ਕਮਾਉਂਦੇ, ਪਾਪੀ ਕਰਮ ਕਮਾਉਂਦੇ, ਕਰਦੇ ਹਾਏ ਹਾਏ, ਕਰਦੇ ਹਾਏ ਹਾਏ, ਜਦੋਂ ਪਾਪ ਕਰਮ ਕਰਦੇ ਨੇ ਉਦੋਂ ਵੀ ਹਾਏ ਹਾਏ ਕਰਦੇ ਨੇ, ਤੇ ਜਦੋਂ ਫਿਰ ਧਰਮਰਾਜ ਕੋਲ ਜਾਂਦੇ ਨੇ। ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮਰਾਏ, ਉਹਨਾਂ ਨੂੰ ਫਿਰ ਧਰਮਰਾਜ ਇਉਂ ਮੱਥਦਾ ਹੈ। ਹੁਣ ਜਿਹੜੇ ਤੇ ਨੁਕਤਾਚੀਨ ਨੇ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣਨੀ ਵਾ, ਉਹ ਤਾਂ ਜੀ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ, ਕੌਣ ਹੈ ਐਵੇਂ ਕਰੀ, ਉਹ ਆਪਣਾ ਜੀਵਨ ਵਿਗਾੜ ਲੈਂਦੇ ਨੇ। ਗੁਰੂ ਕੁਮਾਰ ਸ਼ਿਸ਼ੂ ਘੱਟ, ਗਿਣ ਗਿਣ ਮਾਰੇ ਚੋਟ, ਅੰਤਰ ਰੱਖੇ ਹੱਥ ਕੋ ਬਾਹਰ ਕਾਢੇ ਖੋਟ। ਗੁਰੂ ਕੁਮਿਆਰ ਦੀ ਮਨਿੰਦਾ ਹੈ। ਅਸੀਂ ਜਿਹੜੇ ਵਿਦਿਆਰਥੀ ਹਾਂ, ਸਿੱਖਿਆਰਥੀ ਹਾਂ, ਗੁਰੂ ਕੇ ਸਿੱਖ ਹਾਂ, ਅਸੀਂ ਘੜੇ ਦੀ ਮਾਨਿੰਦਾ ਹਾਂ। ਜਿਵੇਂ ਘੁਮਿਆਰ ਘੜੇ ਦੇ ਵਿੱਚੋਂ ਖੋਟ ਕੱਢਦਾ, ਕਿਵੇਂ ਕੱਢਦਾ ਤੁਹਾਨੂੰ ਸਭ ਨੂੰ ਪਤਾ। ਮਿੱਟੀ ਵਿੱਚੋਂ ਘੜਾ ਬਣਾ ਕੇ ਫਿਰ ਉਹਨੂੰ ਧੁੱਪੇ ਰੱਖਦਾ ਹੈ, ਆਠਰਦਾ ਹੈ, ਫਿਰ ਵੇਖਦਾ ਵੀ ਕਿਸੇ ਜਗ੍ਹਾ ਤੋਂ ਕੱਚਾ ਤਾਂ ਨਹੀਂ, ਵਿੰਗਾ ਟੇਢਾ ਤਾਂ ਨਹੀਂ, ਫਿਰ ਉਹਨੂੰ ਅੰਦਰ ਹੱਥ ਰੱਖ ਕੇ ਲੱਕੜ ਦੀ ਥਾਪੀ ਨਾਲ ਥਾਪੜਦਾ। ਇਸੇ ਤਰ੍ਹਾਂ ਪੂਰਾ ਗੁਰੂ ਸਾਡੇ ਜੀਵਨ ਨੂੰ ਸਵਾਰਦਾ, ਪਰ ਅਸੀਂ ਹੁਜਤਾਂ ਕਰਨ ਤੋਂ ਨਹੀਂ ਬਾਜ ਆਉਂਦੇ। ਪਾਤਸ਼ਾਹ ਨੇ ਅਗਲੇ ਸਲੋਕ ਵਿੱਚ ਆਖਿਆ, ਉਹ ਵੀ ਬੰਦੇ ਨੇ ਨਾਮ ਤੇ ਆਏ ਨਸਾਜਨਾ, ਨਾਮ ਤੇ ਆਏ ਨਸਾਜਨਾ, ਜਨਮ ਪਦਾਰਥ ਜੀਤ जन्म पदार्थ जीत। बोलो नानक धर्म ऐसे चवें, नानक धर्म ऐसे चवें, नानक धर्म। जदों जीवन यात्रा करके जाते ने धर्म राजा ये कहता है कीतो भवन पुनीत, कीतो भवन पुनीत। तो विचार ते अपना सारे शब्द की करनी है, पर एको ही पंक्ति जिहड़ी है ये साडे जीवन नू सवार देण वाली है। नानक नामो कुठियां, हलत पलत सब जाए। बोलो जी।
जप तप संजम सब हिर लया, मुठी दूजे पाए।
जप तप संजम सब हिर लया, हिर लया दा मतलब है चुरा लिया, खो लिया, ले लिया, गुआ। वो फिर जिन्हां दी सुरती, जिन्हां दी बिरती, मुठी ठगी गई, लुटी गई, दूजे भाए। दो ही भाए ने, एक परमात्मा दा प्यार है, एक ओहदी बनाई हुई माया दा प्यार। भगत जी कहंदे ने बस फर्क इन्ना है, कहो कबीर बाजी जग भाई, बाजी घर सो मोहे प्रीत बने आई। लोगों नू बाजी चंगी लग गई, लोग ओहदी बनाई खेड विच फस गए, ते मेरी प्रीत बाजीगर नाल बन गई। बाजीगर कौन है जिसने सारी बाजी पाई है? तो गुरदेव गुरु अमरदास जी कह रहे ने भाई जिन्हां दी बिरती, जिन्हां दी सुरती सोच मुठी दूजे भाए, दूजे पासे लग गए। इहदा इह मतलब नहीं कि माया त्याग देनी चाहीदी है, नहीं नहीं, माया लोड़ अनुसार, जरूरत अनुसार होनी चाहीदी है, वरतनी चाहीदी है। पर जिन्हां ने सिर्फ माया दा ही ढेर निशाना बना लिया, गुरु अमरदास जी नूं पुछ के वेखो, वो आप आनंद साहिब दी बाणी विच कहिंदे ने ए माया जित हर विसरै, मोह उपजै भाओ दूजा लाया। ये माया है, जदों माया आ गई, चार किले आ गए, चार पैसे आ गए, अमृत वेले उठना ही भुल गया, नितनेम करना ही भुल गया, समझ लो माया व्याप गई। मैं हमेशा बेनती करया करदा बई जिवें पानी दे उत्ते बेड़ी तरदी है ना, तरदी रहे कोई खतरा नहीं, पानी दे उत्ते तरे, पर जे उस बेड़ी विच पानी प्रवेश कर जाए फिर बेड़ी आप भी डुबेगी, जिहड़े विच बैठे उन्हां नूं डुबदे। गल इन्नी है, गुरु के सिख ने संसार विच रहिंदिआं निरंकार दा वी ध्यान रखना है। जिहदी कृपा नाल सब कुछ मिलिआ ना, उहनूं भुलणा नहीं। तो पातशाह कहिंदे ने जिहड़े फिर भुल जांदे ने उहनां दा जप तप संजम सब हिर लिआ, वो सब गवा बैठते हैं, क्योंकि मुठी दूजे भाए, उन्हां दी जिहड़ी बिरती है, सोच है, ओ परमात्मा नूं छड के माया वल लग जांदी है।
जमदार बदे मारी है, बहुती मिले सजाए।
देखो जिहड़े गुरमुख प्यारे गुरु दे इन्हां बचनां नूं सुन के मनदे ने और अपने जीवन नूं सवार लैंदे ने, ये बचपन तो सानू माता पिता भी कहंदे ने देखो बेटा जे तुसी गलत काम करोगे तुहानू आज सज़ा मिलेगी, तुहानू पुलिस वाले फड़ के लै जाणगे। कहंदे ने कि नहीं कहंदे? मेरे पिता जी हमेशा एक गल लिखिया करदे सन, अगर बैठोगे आग के पास जाकर तो उठोगे एक दिन कपड़े जलाकर। मतलब कहण तो जे गलत संगत करोगे ਤਾਂ ਫਿਰ ਤੁਸੀਂ ਆਪਣਾ ਨੁਕਸਾਨ ਕਰ ਲਓਗੇ, ਅਤੇ ਜੇ ਤੁਸੀਂ ਗਲਤ ਸੰਗਤ ਵਿੱਚ ਜਾਓਗੇ ਫਿਰ ਜਮਦਰ ਬੱਦੇ ਮਾਰੀਏ। ਦਰ ਦੇ ਰਾਰੇ ਨੂੰ ਸਿਹਾਰੀ ਹੈ, ਜਮ ਦੇ ਦਰਵਾਜ਼ੇ ਉੱਤੇ ਜਮਾਂ ਦੀ ਉਸ ਕਚਹਿਰੀ ਵਿੱਚ ਬੱਦੇ ਮਾਰੀਆਂ। ਆਹ ਰੋਜ਼ ਤੁਸੀਂ ਵੇਖਦੇ, ਜੇ ਕਿਸੇ ਨੇ ਚੋਰੀ ਕਰ ਲਈ ਹੋਵੇ ਅਤੇ ਜੇ ਸਾਨੂੰ ਤਾਂ ਚੋਰ ਫੜਿਆ ਜਾਏ ਫਿਰ ਉਹਦੀ ਕੋਈ ਫਰਿਆਦ ਸੁਣਦਾ? ਫਿਰ ਤਾਂ ਜਿਹੜਾ ਆਉਂਦਾ ਉਹੀ ਜੁੱਤੀ ਫੇਰੀ ਜਾਂਦਾ, ਜਿਹੜਾ ਆਉਂਦਾ ਉਹੀ ਜੁੱਤੀਆਂ ਟਿਕਾਈ ਜਾਂਦਾ, ਕੋਈ ਇਹ ਨਹੀਂ ਵੇਖਦਾ। ਆਉਂਦਾ ਚੋਰ ਫੜਿਆ ਗਿਆ ਸਨ ਤੋਂ। ਗੁਰਦੇਵ ਵੀ ਕਹਿੰਦੇ ਨੇ ਭਾਈ ਜੇ ਤੁਸੀਂ ਪਰਮੇਸ਼ੁਰ ਦਾ ਪੱਲਾ ਛੱਡ ਕੇ ਗਲਤ ਪਾਸੇ ਤੁਰੋਗੇ ਤਾਂ ਜਮਦਰ ਬੱਧੇ ਮਾਰੀਏ, ਬਹੁਤੀ ਮਿਲੈ ਸਜਾਏ। ਕਈ ਇੱਥੇ ਹੀ ਭੁਗਤ ਲੈਂਦੇ ਨੇ, ਕਈ ਉੱਥੇ ਭੁਗਤ ਲੈਂਦੇ ਨੇ, ਅਤੇ ਗੱਲਾਂ ਵਿਚਾਰ ਦੀਆਂ ਨੇ। ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰਨਾ ਉਹ ਤਾਂ ਇੱਥੋਂ ਚੰਗੀ ਪ੍ਰੇਰਨਾ ਲੈ ਕੇ ਆਪਣੇ ਆਪ ਨੂੰ ਚੰਗੇ ਰਸਤੇ ਤੁਰ ਲੈਂਦੇ, ਉਹ ਤਾਂ ਫਿਰ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਨੇ। ਅਤੇ ਉਹਨਾਂ ਵਾਸਤੇ ਅਸੀਂ ਰੋਜ਼ ਪੜ੍ਹਦੇ ਹਾਂ ਜਿੰਨੀ ਨਾਮ ਧਿਆਇਆ, ਜਿੰਨੀ ਨਾਮ ਧਿਆਇਆ। ਗਏ ਮਸ਼ਕਤ ਘਾਲ, ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ, ਤੋ ਪਾਤਸ਼ਾਹ ਸਾਨੂੰ ਇਸ ਤਰ੍ਹਾਂ ਸਾਵਧਾਨ ਕਰਦੇ ਨੇ ਅਤੇ ਅਗਲੇ ਸਲੋਕ 'ਚ ਸਮਝਾਉਂਦੇ ਨੇ ਭਾਈ ਇਹ ਸਜ਼ਾ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਬਈ ਕਿਰਤ ਵੀ ਕਰੋ ਅਤੇ ਨਾਮ ਵੀ ਜਪੋ, ਨਾਮ ਵੀ ਜਪੋ ਅਤੇ ਵੰਡ ਕੇ ਵੀ ਛਕੋ। ਇਹ ਜਿਹੜੇ ਤਿੰਨ ਸੁਨਹਿਰੀ ਅਸੂਲ ਨੇ ਇਹ ਕਦੇ ਨਾ ਭੁੱਲੋ। ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਵੀ ਕਈ ਲੋਕ ਨਾ ਚਾਹੁੰਦੇ ਨੇ ਸਾਨੂੰ ਕਰਨਾ ਕੁਝ ਨਾ ਪਵੇ, ਬਸ ਸਾਨੂੰ ਕੀਤਾ ਕਿਤਾਇਆ ਦੇ ਦੇ। ਮੈਨੂੰ ਵੀ ਉਹੋ ਜਿਹਾ ਇੱਕ ਗੁਰਮੁਖ ਮਿਲਿਆ ਕਸੌਲੀ ਨਗਰ ਦੇ ਅੰਦਰ, ਉਹ ਕਿਸੇ ਦੇਹਧਾਰੀ ਦੀ ਚਸਕ ਵਿੱਚ ਲੱਗਾ ਹੋਇਆ ਸੀ ਅਤੇ ਮੈਨੂੰ ਜਿੱਥੇ ਵੀ ਬੈਠੇ ਕੋਈ ਸਵਾਲ ਕਰੇ, ਬਾਬਾ ਜੀ ਅੰਮ੍ਰਿਤ ਛਕਣ ਨਾਲ ਕਿਹੜਾ ਸਵਿੱਚ ਆਨ ਹੋ ਜਾਂਦਾ ਹੈ? ਮੈਂ ਉਹਨੂੰ ਸਮਝਾਵਾਂ ਭਾਈ ਜੀਵਨ ਸਵਰ ਜਾਂਦਾ, ਬੰਦਾ ਭੈੜੇ ਕੰਮਾਂ ਤੋਂ ਹਟ ਜਾਂਦਾ, ਚੰਗੇ ਪਾਸੇ ਤੁਰ ਪੈਂਦਾ। ਫਿਰ ਉਹੀ ਸਵਾਲ ਮੈਨੂੰ ਹਾਰ ਕੇ ਕਹਿਣਾ ਪਿਆ, ਬਈ ਤੇਰੀ ਤਾਂ ਉਹ ਹਾਲਤ ਹੈ ਜਿਵੇਂ ਕੋਈ ਬੱਚਾ ਬੱਚੀ ਕਹੇ ਜੀ ਵਿਆਹ ਤੋਂ ਪਿੱਛੋਂ ਕੀ ਹੋ ਜਾਂਦਾ। ਇਹ ਗੱਲ ਉਹਦੇ ਅਸਰ ਕਰ ਗਈ, ਅਸਰ ਕਰ ਗਈ ਅਤੇ ਉਹ ਉੱਠ ਖਲੋਤਾ, ਕਹਿੰਦਾ ਅੱਛਾ ਜੀ ਗੁਰੂ ਨਾਲ ਵਿਆਹ ਕਰਾਉਣਾ ਹੀ ਪਵੇ। ਮੈਂ ਕਿਹਾ ਵੀ ਦੇਖ ਲੈ, ਅਗਲਾ ਪਾਸਾ ਦੇਖਣ ਵਾਸਤੇ ਤਾਂ ਫਿਰ ਉਸ ਪਾਸੇ ਤੁਰਨਾ ਹੀ ਪਵੇ। ਸਾਧ ਸੰਗਤ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਪ੍ਰੇਰਨਾ ਲਈ ਬਚਨ ਕਹਿ ਰਿਹਾ। 15 ਸਾਲ ਬਾਅਦ ਉਹ ਬੰਦਾ ਮੈਨੂੰ ਮਿਲਿਆ, 15 ਸਾਲ ਬਾਅਦ ਉਹਦਾ ਜੀਵਨ ਜਦੋਂ ਮੈਂ ਦੇਖਿਆ ਮੈਂ ਉਹਨੂੰ ਪਛਾਣ ਨਹੀਂ ਸਕਿਆ। ਪਹਿਲਾਂ ਉਹਨੇ ਮੈਨੂੰ ਯਾਦ ਕਰਾਇਆ ਕਿ ਮੈਂ ਉਹ ਹਾਂ ਜੀ ਜਿਸ ਨੂੰ ਤੁਸੀਂ ਪ੍ਰੇਰਿਆ ਸੀ ਕਿ ਗੁਰੂ ਨਾਲ ਵਿਆਹ ਕਰਾ ਲੈ, ਮੈਂ ਉਹ ਹਾਂ। ਬਸ ਸੁਣਦਿਆਂ ਸਾਰ ਮੇਰੀ ਅਤੇ ਉਹਦੀ ਗਲਵੱਕੜੀ ਇੱਕ ਹੋ ਗਈ। ਜਦੋਂ ਅਸੀਂ ਗਲਵੱਕੜੀ ਵਿੱਚ ਆਏ ਤਾਂ ਮੈਂ ਹੈਰਾਨ ਹੋ ਗਿਆ ਕਿ ਉਹਦੇ ਅੰਦਰ ਸਿਮਰਨ ਚੱਲ ਰਿਹਾ ਸੀ ਅਤੇ ਉਹਦੀ ਛਾਤੀ ਨਾਲ ਛਾਤੀ ਲਾ ਕੇ ਗਲਵੱਕੜੀ ਵਿੱਚ ਆ ਕੇ ਮੇਰਾ ਵੀ ਸਿਮਰਨ ਚੱਲ ਪਿਆ। ਇਹ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਗੱਲ ਕਹਿ ਰਿਹਾ। ਜਦੋਂ ਗੁਰੂਮੁਖਾਂ ਦੀ ਸੰਗਤ ਮਿਲੇਗੀ, ਉਹਨਾਂ ਦੇ ਕੋਲ ਬੈਠਾਂਗੇ, ਜੀਵਨ 'ਤੇ ਪ੍ਰਭਾਵ ਪਵੇਗਾ। ਤੋ ਧੰਨ ਗੁਰੂ ਅਮਰਦਾਸ ਜੀ ਨੇ ਇਹਨਾਂ 2-3 ਪੰਕਤੀਆਂ ਵਿੱਚ ਹੀ ਨਿਚੋੜ ਕੱਢ ਦਿੱਤਾ, ਨਾਨਕ ਨਾਮੋ ਕੁੱਠਿਆ, ਹਲਤ ਪਲਤ ਸਭ ਜਾਏ, ਫਿਰ ਜਬ ਤਬ ਸੰਜਮ ਹਿਰ ਲਿਆ, ਮੁੱਠੀ ਦੂਜੇ ਭਾਏ, ਜਮਦਰ ਬੱਧੇ ਮਾਰੀਆਂ, ਬਹੁਤੀ ਮਿਲੇ ਸਜਾਏ। ਲਓ ਅਗਲਾ ਸਲੋਕ ਪੜ੍ਹੋ ਜੀ।
ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।
ਉਹਨਾਂ ਦੀ ਪਛਾਣ ਕੀ ਹੈ? ਉਹਨਾਂ ਦੀ ਪਛਾਣ ਆ ਹੈ, ਉਹ ਹਮੇਸ਼ਾ ਭਲੇ ਪੁਰਸ਼ਾਂ ਤੋਂ ਨੱਕ ਮੂੰਹ ਵੱਟਦੇ ਨੇ। ਉਹਨਾਂ ਦੇ ਨੇੜੇ ਬਹਿਣਾ, ਉਹਨਾਂ ਦੀ ਗੱਲ ਸੁਣਨੀ, ਉਹਨਾਂ ਦਾ ਬਚਨ ਮੰਨਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਸਗੋਂ ਉਹਨਾਂ ਦਾ ਵਿਰੋਧ ਕਰਦੇ ਨੇ। ਉਹ ਤਾਂ ਜੀ ਪਖੰਡ ਕਰਦੇ ਨੇ, ਇਹ ਤਾਂ ਜੀ ਐਵੇਂ ਕਰਦੇ ਨੇ। ਉਹਨਾਂ ਦੀ ਸੰਗਤ ਹਮੇਸ਼ਾ ਭੈੜੇ ਪੁਰਸ਼ਾਂ ਨਾਲ ਬਣ ਜਾਂਦੀ, ਪਰ ਗੁਰੂ ਕੇ ਸਿੱਖ ਲਈ ਗੁਰੂ ਦਾ ਹੁਕਮ ਹੈ ਭਾਈ, ਰੋਜ਼ ਸਵੇਰੇ ਉੱਠਿਆ ਕਰੋ ਅਤੇ ਅਰਦਾਸ ਵਿੱਚ ਇਹ ਬੇਨਤੀ ਕਰਿਆ ਕਰੋ, ਸੇ ਸੰਜੋਗ ਕਰੋ ਮੇਰੇ ਪਿਆਰੇ, ਸੇ ਸੰਜੋਗ ਕਰੋ ਮੇਰੇ ਪਿਆਰੇ। ਜਿਤ ਰਸਨਾ ਹਰ ਨਾਮ ਉਚਾਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੁਣ ਬੇਨਤੀ ਪ੍ਰਭ ਦੀਨ ਦਿਆਲਾ, ਸੁਣ ਬੇਨਤੀ ਪ੍ਰਭ ਦੀਨ ਦਿਆਲਾ। ਸਾਧ ਗਾਵੇਂ ਗੁਣ ਸਦਾ ਰਸਾਲਾ, ਸਾਧ ਗਾਵੇਂ ਗੁਣ ਸਦਾ ਰਸਾਲਾ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜਿਸ ਕਿਰਪਾ ਕਰੇ ਬਸੈਂ ਤਿਸ ਨੇਰਾ। ਪਰ ਜਿਨ੍ਹਾਂ 'ਤੇ ਗੁਰੂ ਦੀ ਕਰੋਪੀ ਹੋ ਜਾਏ, ਜਿਨ੍ਹਾਂ ਦੀ ਇਹ ਸੋਝੀ ਮਤ ਗਵਾਚ ਜਾਏ, ਉਹ ਫਿਰ ਕੀ ਕਰਦੇ ਨੇ? ਸੰਤਾਂ ਨਾਲ ਵੈਰ ਕਮਾਉਂਦੇ। ਇਹ ਠੀਕ ਹੈ, ਅੱਜ ਸੰਤ ਸ਼ਬਦ ਬੜਾ ਔਜੜੇ ਪੈ ਗਿਆ, ਖਿਮਾ ਕਰ। ਪਹਿਲੀ ਗੱਲ ਤਾਂ ਸੰਤ ਕਦੇ ਆਪਣੇ ਆਪ ਨੂੰ ਸੰਤ ਨਹੀਂ ਕਹਿੰਦੇ, ਉਹ ਤਾਂ ਆਪਣੇ ਆਪ ਨੂੰ ਹਮੇਸ਼ਾ ਦਾਸਾਂ ਦੇ ਦਾਸ ਕਹਿੰਦੇ ਨੇ। ਪਰ ਅੱਜ ਤਾਂ ਸੰਤ ਤਾਂ ਖਲੋਂਦਾ ਹੀ ਕੋਈ ਨਹੀਂ, ਉਹ ਨਾਲ ਬਾਬਾ ਜੀ, ਬ੍ਰਹਮ ਗਿਆਨੀ ਜੀ, 108, 107, ਪਤਾ ਨਹੀਂ ਕੀ ਕੀ ਡਿਗਰੀ। ਫਿਰ ਭੋਲੇ ਭਾਲੇ ਸਿੱਖ ਪੁੱਛਦੇ ਨੇ, ਜੀ 108 ਕੀ ਹੁੰਦਾ? ਮੈਂ ਕਿਹਾ ਜੀ ਉਹਨਾਂ ਨੂੰ ਪੁੱਛੋ ਜਿਹੜੇ ਲਾਉਂਦੇ ਨੇ। ਸਾਡੇ ਬਾਬੇ ਨੇ ਤਾਂ ਆਹ ਸਮਝਾਇਆ, ਕਹੋ ਨਾਨਕ ਹਮ ਨੀਚ ਕਰਮਾ, ਕਹੋ ਨਾਨਕ ਹਮ ਨੀਚ ਕਰਮਾ। ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਜਿਹਨਾਂ ਸ਼ਬਦਾਂ ਦੀ ਕੋਈ ਬਹੁਤ ਮਹੱਤਤਾ ਹੁੰਦੀ, ਇਹਨਾਂ ਡਿਗਰੀਆਂ ਦੀ ਕੋਈ ਬਹੁਤ ਮਹੱਤਤਾ ਹੁੰਦੀ, ਤਾਂ ਬਾਬਾ ਨਾਨਕ ਜੀ ਵੀ ਆਪਣੇ ਨਾਲ ਜੋੜ ਸਕਦੇ ਸਨ, ਉਹਨਾਂ ਦੇ ਸਿੱਖ ਵੀ ਜੋੜ ਸਕਦੇ ਸਨ। ਪਰ ਨਹੀਂ, ਉਹਨਾਂ 'ਤੇ ਆਖਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ ਤਾਰੇ ਸੋਏ। ਸਾਰੀ ਬੜੀ ਬਾਣੀ ਧਿਆਨ ਨਾਲ ਪੜ੍ਹੋ, ਉਹ ਤਾਂ ਆਪਣੇ ਆਪ ਲਈ ਇਹੋ ਜਿਹੇ ਸ਼ਬਦ ਹੁੰਦੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈਂ ਦਰ ਖੜੀਆਂ। ਅੱਜ ਬਹੁਤ ਭੁਲੇਖੇ ਪਾਏ ਜਾ ਰਹੇ। ਆਹ ਥੋੜ੍ਹੇ ਦਿਨ ਹੋਏ ਪਰਸੋਂ ਇੱਕ ਸਿੰਘ ਮਿਲ ਗਿਆ, ਕਹਿੰਦਾ ਜੀ ਗੁਰਬਾਣੀ ਸਾਰੀ ਚੌਥੇ ਪਦ ਦੀ ਗੱਲ ਕਰਦੀ ਹੈ, ਲੋਕ ਤਿੰਨਾਂ ਪਦਾਂ ਵਿੱਚ ਵਰਤ ਰਹੇ। ਮੈਂ ਸਮਝ ਗਿਆ ਬਈ ਜ਼ਰੂਰ ਇਹਨੂੰ ਕਿਸੇ ਨੇ ਕੋਈ ਟੱਚ ਲਾਈ ਹੈ। ਉਹ ਮੈਂ ਕਿਹਾ ਭਾਈ ਗੁਰਬਾਣੀ ਤਾਂ ਗੱਲ ਹੀ ਪਹਿਲੇ ਪਦ ਤੋਂ ਸ਼ੁਰੂ ਕਰਦੀ ਹੈ, ਚੌਥੇ ਪਦ 'ਤੇ ਤਾਂ ਪਹੁੰਚਣ ਦੀ ਗੱਲ ਬਾਅਦ ਦੀ ਹੈ, ਦੂਰ ਦੀ ਹੈ। ਜੇ ਲਾਵਾਂ ਪੜ੍ਹ ਲਓ, ਪਹਿਲੜੀ ਲਾਉ, ਉੱਥੇ ਪਹਿਲੀ ਹੈ। ਜੇ ਗੱਲ ਤੁਸੀਂ ਆਰੰਭ ਦੀ ਕਰੋ ਤਾਂ ਪਾਤਸ਼ਾਹ ਕਹਿੰਦੇ ਨੇ ਭਾਈ ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਾਂ फूल बिलाए। ज्ञान कारण कर्म ब्यास, ज्ञान ब्या तो कर्म नास। इउं भोले भाले सिखां नूं अपने स्वार्थ दीआं गल्लां करके गुमराह कीता जा रहे। आओ गुमराह ना होइए ते गुरु की सरल भाषा विच, सरल बोली विच आप समझिए। पातशाह कहिंदे जिहड़े फिर खुंझ जांदे ने उहनां दी इह पछाण है। संतां नाल वैर कमाउंदे, दुष्टां नाल मोह प्यार, उहनां दी संगत भैड़े लोकां नाल हो जांदी है। ਉਹ ਫਿਰ ਗਲਤ ਗੱਲਾਂ ਨਾਲ ਵੀ ਜੁੜੇ ਰਹਿੰਦੇ ਹਨ।
ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ।
ਅੱਗੇ ਪਿੱਛੇ, ਇਹ ਹੁਣ ਜਿੰਨੇ ਵੀ ਸ਼ਬਦ ਨੇ ਇਹਨਾਂ ਦਾ ਅਰਥ ਕੋਈ ਹੈ ਹਲਤ ਪਲਤ, ਅੱਗੇ ਪਾਛੇ ਇਆਂ ਉਆਂ। ਆਖਿਆ ਉਹਨਾਂ ਨੂੰ ਫਿਰ ਅੱਗੇ ਵੀ ਸੁੱਖ ਨਹੀਂ, ਪਿੱਛੇ ਵੀ ਸੁੱਖ ਨਹੀਂ। ਪਰ ਜਿਹੜਾ ਗੁਰੂ ਦੀ ਮਤ ਨਾਲ ਚੱਲਦਾ ਹੈ ਉਹ ਤਾਂ ਸੋਏ ਅਚਿੰਤਾ ਜਾਗ ਅਚਿੰਤਾ, ਸੋਏ ਅਚਿੰਤਾ ਜਾਗ ਅਚਿੰਤਾ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਬਸ ਉਹਨਾਂ ਦੇ ਨਾ ਅੱਗੇ ਨਾ ਪਿੱਛੇ ਸੁੱਖ ਹੁੰਦਾ ਹੀ ਨਹੀਂ, ਅਤੇ ਫਿਰ ਉਹ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ।
ਕਿਸ਼ਨਾ ਕਦੇ ਨਾ ਬੁਝਈ, ਦੁਬਿਧਾ ਹੋਏ ਖੁਆਰ।
ਇੱਕ ਤਾਂ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲਟਾ ਲਟ ਬਲਦੀ। ਇਹ ਤ੍ਰਿਸ਼ਨਾ ਨੂੰ ਅੱਗ ਕਿਉਂ ਕਿਹਾ ਸਤਸੰਗ? ਜਿਸ ਤਰ੍ਹਾਂ ਅੱਗ ਲੱਕੜੀਆਂ ਪਾਉਣ ਨਾਲ ਬੁੱਝਦੀ ਨਹੀਂ, ਰੱਜਦੀ ਨਹੀਂ, ਇਸੇ ਤਰ੍ਹਾਂ ਤ੍ਰਿਸ਼ਨਾਲੂ ਬੰਦਾ ਜਿਹੜਾ ਨਾ ਉਹ ਰੱਜਦਾ ਨਹੀਂ। ਉਹਨੂੰ ਭਾਵੇਂ ਸਾਰੀਆਂ ਪੁਰੀਆਂ ਦੇ ਪਦਾਰਥਾਂ ਦੀਆਂ ਪੰਡਾਂ ਬੰਨ ਕੇ ਦੇ ਦਿਓ, ਉਹ ਫਿਰ ਵੀ ਨਹੀਂ ਰੱਜਦਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਕੋਟ ਜੋਰੇ ਲਾ ਕਰੋਰੇ, ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਝੀਏ। ਫਿਰ ਤੁਸੀਂ ਆਖੋਗੇ ਬੁੱਝ ਵੀ ਸਕਦੇ? ਪਾਤ ਸਕਦੇ ਹਾਂ। ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਤ੍ਰਿਸ਼ਨਾ ਬੁਝੈ ਹਰ ਕੇ ਨਾਮ। ਮਹਾ ਸੰਤੋਖ ਹੋਵੇ ਗੁਰ ਬਚਨੀ, ਮਹਾ ਸੰਤੋਖ ਹੋਵੇ ਗੁਰ ਬਚਨੀ। ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਇਹ ਦੋਵੇਂ ਪੱਖ ਸਮਝਾਏ ਨੇ। ਆਖਿਆ ਜਿਨ੍ਹਾਂ ਦੇ ਅੰਦਰ ਫਿਰ ਪ੍ਰਭੂ ਦਾ ਪਿਆਰ ਨਹੀਂ, ਗੁਰੂ ਦੀ ਸੰਗਤ ਨਹੀਂ, ਉਹਦਾ ਫਿਰ ਤ੍ਰਿਸ਼ਨਾ ਕਦੇ ਨਾ ਬੁੱਝਈ। ਉਹਨਾਂ ਦੇ ਅੰਦਰੋਂ ਕਦੇ ਤ੍ਰਿਸ਼ਨਾ ਸ਼ਾਂਤੀ ਨਹੀਂ ਹੁੰਦੀ, ਔਰ ਦੁਬਿਧਾ ਹੋਏ ਖੁਆਰ, ਉਹ ਦੁਬਿਧਾ ਵਿੱਚ ਪੈ ਜਾਂਦੇ। ਇੱਧਰ ਚੱਲੀਏ ਕਿ ਇੱਧਰ ਚੱਲੀਏ, ਇੱਧਰ ਚੱਲੀਏ ਕਿ ਇੱਧਰ ਚੱਲੀਏ। ਭਾਵ ਉਹਨਾਂ ਦੇ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਹੀ ਨਹੀਂ ਕਰਦੇ, ਇਸ ਲਈ ਉਹ ਖੱਜਲ ਖੁਆਰ ਹੀ ਹੋਏ ਰਹਿੰਦੇ ਹਨ।
ਮੋਹ ਕਾਲੇ ਤਿੰਨਾ ਨਿੰਦਕਾਂ, ਤਿਤ ਸੱਚੇ ਦਰਬਾਰ।
ਇੱਥੇ ਦਰਬਾਰ ਦੇ ਲਾਰੇ ਨੂੰ ਸਿਹਾਰੀ ਹੈ ਸਤਸੰਗ। ਬਹੁਤ ਸਾਰੇ ਵੀਰ ਇਸ ਗੱਲ 'ਤੇ ਬੜਾ ਜ਼ੋਰ ਦਿੰਦੇ ਨੇ ਕਿ ਸਾਰੀਆਂ ਮਾਤਰਾਵਾਂ ਬੋਲੋ, ਪਰ ਦੱਸ ਰਹੇ ਨੂੰ ਵਿਆਕਰਨ ਸੰਪੰਨ ਕਰਕੇ ਸਮਝ ਆ ਗਈ ਕਿ ਨਹੀਂ, ਕੁਝ ਮਾਤਰਾ ਅਰਥਾਂ ਵਾਸਤੇ ਉਹ ਬੋਲੀਆਂ ਨਹੀਂ ਜਾ ਸਕਦੀ। ਇੱਥੇ ਦਰਬਾਰ ਦੇ ਰਾਰੇ ਨੂੰ ਸਿਹਾਰੀ ਹੈ। ਆਖਿਆ ਮੋਹ ਕਾਲੇ ਤਿੰਨਾ ਨਿੰਦਕਾਂ, ਤਿਤ ਸੱਚੇ ਦਰਬਾਰ। ਉਸ ਦਰਬਾਰ ਵਿੱਚ ਜਾਇਆ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ। ਹੁਣ ਇੱਥੇ ਕਾਲੇ ਗੋਰੇ ਦੀ ਗੱਲ ਨਹੀਂ, ਗੱਲ ਤਾਂ ਇਹ ਕਿ ਉਹ ਆਪਣੇ ਕਰਮਾਂ ਕਰਕੇ ਫਿੱਕੇ ਹੋ ਜਾਂਦੇ ਨੇ। ਪੜ੍ਹਦੇ ਤੁਸੀਂ ਵੀ ਰੋਜ਼ ਹੋ ਪਰ ਪੜ੍ਹ ਜਾਂਦੇ ਹੋ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਰਚਨਾ ਜਪਜੀਤ ਸਾਹਿਬ ਪੜ੍ਹਦੇ ਹਾਂ ਤਾਂ ਪਾਤਸ਼ਾਹ ਕੀ ਸਮਝਾਉਂਦੇ ਨੇ, ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਸੱਚਾ ਆਪ ਸੱਚਾ ਦਰਬਾਰ। ਤੋ ਗੱਲ ਕੀ, ਪਾਤਸ਼ਾਹ ਨੇ ਨਿਰਣਾ ਕਰਤਾ, ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ। ਜਿਹੜੇ ਨਾਮ ਤੋਂ ਵਿਹੂਣੇ ਟੁੱਟੇ ਹੋਏ ਨੇ, ਨਾ ਉਹ ਉਰਵਾਰ ਨਾ ਪਾਰ, ਪਾਪ ਵਿੱਚ ਵਿਚਾਲੇ ਮੰਝ ਵਿੱਚ ਹੀ ਫਸ ਜਾਂਦੇ ਨੇ ਔਰ ਇੱਥੇ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ।
ਪੌੜੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ।
ਪਾਤਸ਼ਾਹ ਕਹਿੰਦੇ ਜੋ ਹਰ ਨਾਮ ਧਿਆਏ, ਜੋ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ, ਉਹਨਾਂ ਦਾ ਜਿਹੜਾ ਮਨ ਹੈ ਨਾ, ਉਹ ਨਾਮ ਦੇ ਵਿੱਚ ਰੰਗਿਆ ਜਾਂਦਾ। ਇੱਥੇ ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਨਾਮ ਦੇ ਵਿੱਚ ਰੰਗਿਆ ਜਾਂਦਾ। ਦੇਖੋ ਇੱਕ ਨਾਮ ਹੈ ਮੰਮੇ ਨੂੰ ਔਂਕੜ ਨਾਲ, ਜੋ ਹਰ ਨਾਮ ਧਿਆਹਿੰਦੇ, ਫਿਰ ਉਹਨਾਂ ਦੀ ਪਛਾਣ ਕੀ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਉਹ ਦਿਖਾਵਾ ਨਹੀਂ ਕਰਦੇ, ਉਹ ਕਿਸੇ ਨੂੰ ਇਹ ਵੀ ਨਹੀਂ ਦੱਸਦੇ ਕਿ ਅਸੀਂ ਨਾਮ ਜਪਦੇ ਹਾਂ, ਭਾਵ ਅੰਦਰੋਂ ਨਾਮ ਨਾਲ ਭਿੱਜੇ ਰਹਿੰਦੇ ਹਨ।
ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ, ਤਿਨਾ ਇੱਕ ਸਬਿਨ ਦੂਜਾ ਕੋ ਨਾਹੀ।
ਜਿਹੜੇ ਫਿਰ ਭਾਗਸ਼ਾਲੀ ਮਨੁੱਖ ਮਨ ਕਰਕੇ ਚਿੱਤ ਕਰਕੇ, ਦੇਖੋ ਦਿਖਾਵੇ ਮਾਤਰ ਤੇ ਬਹੁਤ ਸਾਰੇ ਲੋਕ ਕਰਦੇ ਨੇ, ਮੈਂ ਵੀ ਕਰਦਾ ਹੋਵਾਂਗਾ, ਪਰ ਗੱਲ ਗੁਰੂ ਸਾਹਿਬ ਕਹਿੰਦੇ ਮਨ ਕਰਕੇ ਚਿੱਤ ਕਰਕੇ। ਭਗਤ ਫਰੀਦ ਜੀ ਨੇ ਵੀ ਕਿਹਾ ਬਈ ਜਿਨ੍ਹਾਂ ਦੇ ਅੰਦਰ ਅੰਦਰੋਂ ਪਿਆਰ ਹੈ ਨਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਡ ਕੱਚਿਆ। ਉਹ ਕੱਚੇ ਕਹੇ ਜਾਣਗੇ। ਅੱਜ ਅਸੀਂ ਦੇਖ ਰਹੇ ਹਾਂ ਕੀ ਹੋ ਰਿਹਾ, ਦਿਖਾਵਾ ਬਹੁਤਾ ਹੈ, ਅਡੰਬਰ ਬਹੁਤਾ ਹੈ, ਬਾਹਰੋਂ ਬਾਹਰੋਂ ਬਹੁਤ ਕੁਝ ਦਰਸਾਇਆ ਜਾਂਦਾ ਅਤੇ ਅੰਦਰੋਂ ਫਿਰ ਕੁਝ ਜਦੋਂ ਨਿਕਲਦਾ ਉਦੋਂ ਫਿਰ ਲੋਕ ਹੈਰਾਨ ਹੋ ਜਾਂਦੇ। ਤਾਂ ਪਾਤਸ਼ਾਹ ਉਹਨਾਂ ਦੀ ਪਛਾਣ ਦੱਸ ਰਹੇ ਨੇ ਕਿ ਜਿਨ ਮਨ ਚਿੱਤ ਇੱਕ ਅਰਾਦੇ ਆ, ਇੱਕ ਸਬਿਨ ਦੂਜਾ ਕੋ ਨਾਹੀ, ਉਹਨਾਂ ਨੂੰ ਫਿਰ ਇੱਕ ਤੋਂ ਬਿਨਾਂ ਹੋਰ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਨਾ ਉਹ ਕਬਰਾਂ 'ਤੇ ਜਾਂਦੇ ਨੇ, ਨਾ ਉਹ ਜਠੇਰੇ ਪੂਜਦੇ ਨੇ, ਨਾ ਉਹ ਵਰਤ ਰੱਖਦੇ ਨੇ, ਨਾ ਇਹੋ ਜਿਹੇ ਕੋ ਪਖੰਡ ਕਰਦੇ ਨੇ। ਉਹਦਾ ਕਹਿੰਦੇ ਤੁਦ ਬਿਨ ਦੂਜਾ ਨਾਹੀਂ ਕੋਏ, ਤੁਦ ਬਿਨ ਦੂਜਾ ਨਾਹੀਂ ਕੋਏ। ਤੂੰ ਕਰਤਾਰ ਕਰੇ ਸੋ ਹੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਜ਼ੋਰ ਤੇਰੀ ਮਨ ਟੇਕ। ਸਦਾ ਸਦਾ ਜਪ ਨਾਨਕ ਏਕ, ਸਦਾ ਸਦਾ ਜਪ ਨਾਨਕ ਏਕ। ਤੋ ਗੱਲ ਕੀ, ਪਾਤਸ਼ਾਹ ਨੇ ਬੜੇ ਸਰਲ ਸ਼ਬਦਾਂ ਵਿੱਚ ਸਮਝਾਇਆ। ਉਹਨਾਂ ਦੀ ਪਛਾਣ ਇਹ ਹੈ ਜਿਨ੍ਹਾਂ ਮਨ ਚਿੱਤ ਇੱਕ ਅਰਾਦੇ ਆ, ਤਿਨ੍ਹਾਂ ਇੱਕਸ ਬਿਨ ਦੂਜਾ ਕੋ ਨਾਹੀ। ਅੱਗੇ ਜੀ,
ਸੇਈ ਪੁਰਖ ਹਰ ਸੇਵ ਦੇ, ਜਿਨ ਤੁਰ ਮਸਤਕ ਲੇਖ ਲਿਖਾਹੀ।
ਉਹ ਇਹ ਨਹੀਂ ਦਾਵਾ ਕਰਦੇ ਕਿ ਅਸੀਂ ਨਾਮ ਜਪਦੇ ਹਾਂ, ਨਾ ਨਾ, ਇਹ ਉਹਦੀ ਕਿਰਪਾ ਹੈ। ਉਹਨੇ ਸਾਡੇ 'ਤੇ ਬਖਸ਼ਿਸ਼ ਕਰ ਦਿੱਤੀ ਹੈ। ਪਾਤਸ਼ਾਹ ਕਹਿੰਦੇ ਉਹ ਹੀ ਫਿਰ ਨਾਮ ਵਾਲੇ ਪਾਸੇ ਲੱਗਦੇ ਨੇ ਜਿਨ੍ਹਾਂ 'ਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ।
ਹਰ ਕੇ ਗੁਣ ਨਿਤ ਗਾਵਾਂਦੇ, ਹਰ ਗੁਣ ਗਾਏ ਗੁਣੀ ਸਮਝਾਏ।
ਬਸ ਉਹਨਾਂ ਦੀ ਪਛਾਣ ਇਹ ਹੈ ਕਿ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਉਹ ਵਾਹ ਵਾਹ ਕਰਦੇ ਨੇ, ਵਾਹ ਵਾਹ ਕਰਦੇ ਨੇ। ਗੁਰੂ ਅਮਰਦਾਸ ਜੀ ਨੇ ਕਿਹਾ ਉਹਨਾਂ ਦੀ ਕਿਸੇ ਨੇ ਪਛਾਣ ਕਰਨੀ ਹੋਵੇ ਤਾਂ ਇੱਥੋਂ ਹੁੰਦੀ ਹੈ। ਸੌਂਦੇ ਵਾਹ ਵਾਹ ਉੱਚ ਰਹਿ, ਸੌਂਦੇ ਵਾਹ ਵਾਹ ਉੱਚ ਰਹਿ, ਸੌਂਦੇ ਉੱਠਦੇ ਵੀ ਵਾਹ ਕਰੇਨ, ਉੱਠਦੇ ਵੀ ਵਾਹ ਕਰੇਨ। ਨਾਨਕ ਤੇ ਮੁੱਖ ਉਜਲੇ ਜੇ ਨਿਤ ਉੱਠ ਸੰਭਾਲੇ। ਉਹ ਫਿਰ ਦੂਜਿਆਂ ਨੂੰ ਵੀ ਸਮਝਾਉਂਦੇ ਨੇ, ਉਹ ਬਈ ਕਿਉਂ ਪਖੰਡਾਂ 'ਚ ਪੈਂਦੇ ਹੋ, ਕਿਉਂ ਐਵੇਂ ਭਰਮਾਂ ਵਿੱਚ ਭਟਕਦੇ ਹੋ। ਫਿਰ ਹਰ ਗੁਣ ਗਾਏ ਗੁਣੀ ਸਮਝਾਈ, ਉਹ ਦੂਜਿਆਂ ਨੂੰ ਵੀ ਸਮਝਾਉਂਦੇ ਤੇ ਪ੍ਰੇਰਦੇ ਹਨ।
ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ।
ਐਸੇ ਗੁਰਮੁਖਾਂ ਦੀ ਵਡਿਆਈ ਬਹੁਤ ਵੱਡੀ ਹੈ, ਉਹਨੂੰ ਕੋਈ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ, ਉਹਨੂੰ ਕੋਈ ਅੱਖਰਾਂ ਨਾਲ ਬਿਆਨ ਨਹੀਂ ਕਰ ਸਕਦਾ। ਰਿਜ਼ਲਟ ਕੀ ਨਿਕਲਦਾ ਹੈ ਕਿ ਹਰ ਗੁਣ ਗਾਉਂਦੇ ਗਾਉਂਦੇ ਉਹ ਫਿਰ ਹਰੀ ਦੇ ਨਾਮ ਵਿੱਚ ਸਮਾ ਜਾਂਦੇ ਨੇ। ਕਿਵੇਂ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਸਮਾਂ ਹੋ ਚੁੱਕਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਕੱਲ੍ਹ ਫਿਰ ਇਸੇ ਤਰ੍ਹਾਂ ਤੁਹਾਡੇ ਦੀਦਾਰ ਕਰਾਂਗੇ ਅਤੇ ਗੁਰੂ ਕੀ ਬਾਣੀ ਦੀ ਵਿਚਾਰ ਕਰਾਂਗੇ। ਆਖਰਲੀ ਪੰਕਤੀ ਪੜ੍ਹ ਕੇ ਫਤਿਹ ਬੁਲਾਓ ਜੀ।
ਹਰ ਕੇ ਗੁਣ ਨਿਤ ਗਾਵਾਂਦੇ, ਹਰ ਗੁਣ ਗਾਏ ਗੁਣੀ ਸਮਝਾਏ। ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।